ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਊਸਿੰਗ ਕ੍ਰਾਈਸਿਸ ਭਾਵ ਰਿਹਾਇਸ਼ੀ ਸੰਕਟ ਆਸਟ੍ਰੇਲੀਆ ਭਰ ਦੇ ਲੋਕਾਂ ਲਈ ਇੱਕ ਸੰਘਰਸ਼ ਬਣਿਆ ਹੋਇਆ, ਜਿੱਥੇ ਕਈ ਲੋਕ ਵਧੇਰੇ ਕਿਰਾਏ ਤੋਂ ਚਾਹੁੰਦੇ ਹੋਏ ਵੀ ਛੁਟਕਾਰਾ ਨਹੀਂ ਪਾ ਸਕਦੇ, ਉੱਥੇ ਹੀ ਕਈਆਂ ਨੂੰ ਸਾਰੀ ਜਮ੍ਹਾਂ ਪੂੰਜੀ ਲਗਾਉਣ ਤੋਂ ਬਾਅਦ ਵੀ ਆਪਣੇ ਸੁਪਨਿਆਂ ਦਾ ਘਰ ਨਹੀਂ ਮਿਲ ਪਾ ਰਿਹਾ। ਇਸ ਦੇ ਪਿੱਛੇ ਕਈ ਵਾਰ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਪ੍ਰੋਡਕਟਿਵਿਟੀ ਕਮਿਸ਼ਨ ਦੀ ਇੱਕ ਤਾਜ਼ਾ ਰਿਪੋਰਟ ਨੇ ਖੁਲਾਸਾ ਕੀਤਾ ਕਿ ਦੇਸ਼ ਵਿੱਚ ਨਵੇਂ ਘਰਾਂ ਦੀ ਸਪਲਾਈ 30 ਸਾਲਾਂ ਤੋਂ ਸੀਮਤ ਹੈ। ਇਸ ਰਿਪੋਰਟ ਮੁਤਾਬਕ ਉਤਪਾਦਕਤਾ ਜਾਂ ਘਰ ਬਣਾਉਣ ਦੀ ਸ਼ਮਤਾ ਵਿੱਚ ਗਿਰਾਵਟ ਆ ਰਹੀ ਹੈ, ਜਿਸ ਦੇ ਨਾਲ ਨਾ ਸਿਰਫ ਘਰ ਦੇਰੀ ਨਾਲ ਬਣ ਰਹੇ ਨੇ ਸਗੋਂ ਹੋਰ ਵੀ ਮਹਿੰਗੇ ਹੋ ਰਹੇ ਨੇ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਹਾਇਸ਼ੀ ਨਿਰਮਾਣ ਇਸ ਹੱਦ ਤੱਕ ਡਿੱਗ ਗਿਆ ਕਿ ਦੇਸ਼ ਵਿੱਚ ਹੁਣ 2025 ਵਿੱਚ ਪ੍ਰਤੀ ਘੰਟਾ ਕੰਮ ਦੇ ਪਿੱਛੇ 1995 ਦੇ ਮੁਕਾਬਲੇ ਅੱਧੇ ਘਰ ਬਣਾਏ ਜਾ ਰਹੇ ਨੇ। ਕੀ ਹੈ ਇਹ ਨਵੀਂ ਰਿਪੋਰਟ? ਜੇ ਪ੍ਰਵਾਸੀ ਨਹੀਂ ਤਾਂ ਆਖਰ ਕੌਣ ਹੈ ਰਿਹਾਇਸ਼ੀ ਸੰਕਟ ਲਈ ਜ਼ਿੰਮੇਵਾਰ? ਇਸ ਬਾਰੇ ਰਿਪੋਰਟ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਪ੍ਰੋਡਕਟਿਵਿਟੀ ਕਮਿਸ਼ਨ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰਾਂ ਦੀ ਕੰਪਲੈਕਸ ਨਿੱਤ ਬਦਲਣ ਵਾਲੀ ਨੀਤੀਆਂ, ਦੇਰੀ ਨਾਲ ਮਿਲਦੇ ਅਪਰੂਵਲ ਅਤੇ ਸਕਿੱਲ ਟ੍ਰੇਡ ਵਰਕਰਾਂ ਦੀ ਘਾਟ ਰਿਹਾਇਸ਼ੀ ਸੰਕਟ ਪਿੱਛੇ ਜ਼ਿੰਮੇਵਾਰ ਹੈ। ਇਹਨਾਂ ਕਾਰਨਾਂ ਨੇ ਰਿਹਾਇਸ਼ ਨੂੰ ਆਮ ਆਸਟ੍ਰੇਲੀਅਨ ਲੋਕਾਂ ਤੋਂ ਦੂਰ ਕਰ ਦਿੱਤਾ। ਇਹਨਾਂ ਆਮ ਆਸਟ੍ਰੇਲੀਅਨ ਲੋਕਾਂ ਵਿੱਚ ਕਈ ਲੋਕ ਪ੍ਰਵਾਸੀ ਨੇ ਜੋ ਹੱਡ ਤੋੜ ਮਿਹਨਤ ਅਤੇ ਸਾਰੀ ਜਮ੍ਹਾਂ ਪੂੰਜੀ ਲਗਾਉਣ ਤੋਂ ਬਾਅਦ ਵੀ ਆਪਣੇ ਸੁਪਨਿਆਂ ਦਾ ਪਹਿਲਾ ਘਰ ਨਹੀਂ ਬਣਾ ਪਾ ਰਹੇ। ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਪਿਛਲੇ 5 ਸਾਲਾਂ ਦੇ ਅੰਦਰ ਹੀ ਕੰਸਟਰਕਸ਼ਨ ਕਰਨ ਦੀ ਲਾਗਤ 40% ਵੱਧ ਗਈ ਹੈ ਅਤੇ ਪਿਛਲੇ 15 ਸਾਲਾਂ ਵਿੱਚ ਘਰ ਬਣਾਉਣ ਵਿੱਚ ਲੱਗਣ ਵਾਲਾ ਸਮਾਂ 80% ਤੱਕ ਵੱਧ ਗਿਆ। ਅਜਿਹਾ ਹੀ ਕੁਝ ਹੋਇਆ ਬਿਕਰਮਜੀਤ ਸਿੰਘ ਨਾਲ, ਜਿਨ੍ਹਾਂ ਦੇ ਘਰ ਨੂੰ ਬਣਨ ਵਿੱਚ 5 ਸਾਲ ਲੱਗ ਗਏ।
ਅਸੀਂ ਘਰ ਬਣਾਉਣਾ ਸ਼ੁਰੂ ਕੀਤਾ ਸੀ ਜੀ 2020, ਟੋਟਲ 5 ਸਾਲ ਲੱਗੇ ਜੀ, ਤੇ ਹਲੇ ਵੀ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਨਹੀਂ ਹੋਇਆ। ਇੰਨਾ ਹੋਇਆ ਸਿਰਫ ਕਿਰਾਏ ਚੋਂ ਬਾਹਰ ਨਿਕਲ ਕੇ ਆਪਣੇ ਘਰ ਦੀ ਰੀਪੇਮੈਂਟ ਕਰਨੀ ਸ਼ੁਰੂ ਹੋਇਆ, ਬਸ ਇੰਨਾ ਫਰਕ ਪਿਆ ਜੀ। ਸਭ ਤੋਂ ਵੱਡੀ ਪ੍ਰੋਬਲਮ ਆਈ ਜੀ ਬਿਲਡਰ ਜਿਹੜੇ ਸੀਗੇ, ਕੋਈ ਇੱਕ ਦੋਸਤ ਸੀ ਉਹਦੇ ਰਾਹੀਂ ਵਾਕਫ ਸੀਗਾ, ਅਸੀਂ ਉਹਦੇ ਰਾਹੀਂ ਜਿਹੜੀ ਉਹਨੇ ਥਾਂ ਕਹੀ ਅਸੀਂ ਉਹ ਥਾਂ ਨੂੰ ਹਾਮੀ ਭਰੀ ਤੇ ਅਸੀਂ ਦੋਨਾਂ ਦੀ ਫੁੱਲ ਟਾਈਮ ਜੋਬ ਸੀਗੀ, ਸੋ ਸਾਡੇ ਲੋਨ ਵੀ ਸਾਰਾ ਬਿਲਕੁਲ ਸਾਡਾ ਜੈਨੂਅਨ ਸੀਗਾ। ਉਹਨੇ ਸਾਨੂੰ ਕਿਹਾ ਕਿ ਮੈਨੂੰ 5% ਅਮਾਊਂਟ ਚਾਹੀਦੀ ਹੈ, ਅਸੀਂ ਸਟੇਟ ਵਿੱਚ ਠੀਕ ਹੈ ਜੋ ਅਮਾਊਂਟ ਬਣੀ ਅਸੀਂ ਕਰਤੀ ਪੇ। ਜਦੋਂ ਅਸੀਂ 5% ਪੇ ਕੀਤਾ, 5% ਪੇ ਕਰਨ ਤੋਂ ਬਾਅਦ ਕੋਵਿਡ ਦੇ ਵਿੱਚ ਸਰਕਮਸਟਾਂਸ ਜਿੱਦਾਂ ਦੇ ਹੋ ਗਏ ਸ਼ੁਰੂ, ਠੀਕ ਆ ਚਲੋ ਕੋਈ ਗੱਲ ਨਹੀਂ, ਵੇਟ ਲੈ ਲਓ, ਗੈਪ ਲੈ ਲਓ। ਪਰ ਜਿੱਦਾਂ ਜਿੱਦਾਂ ਟਾਈਮ ਅੱਗੇ ਹੁੰਦਾ ਗਿਆ, ਜਿੰਨੀ ਵਾਰੀ ਪੁੱਛਦੇ ਉਹ ਕਹਿੰਦੀ ਮੇਰਾ ਟ੍ਰੇਡ ਨਹੀਂ ਅਵੇਲੇਬਲ, ਆਹ ਚੀਜ਼ ਹੈਗੀ, ਜਦਕਿ ਸਾਡੇ ਆਸੇ ਪਾਸੇ ਸਾਰੇ ਘਰ ਬਣਨੇ ਸ਼ੁਰੂ ਹੋ ਚੁੱਕੇ ਸੀ। ਫਿਰ ਅਸੀਂ ਦੂਜੇ ਬਿਲਡਰਾਂ ਨਾਲ ਕੋਸ਼ਿਸ਼ ਕੀਤੀ ਵੀ ਕੋਈ ਸਾਡਾ ਘਰ ਫੜ ਲਵੇ, ਪ੍ਰੋਜੈਕਟ ਕਰ ਦੇਵੇ ਪੂਰਾ 100%। ਉਹਨਾਂ ਨੇ ਵੀ ਪੂਰਾ ਕੰਮ ਨਹੀਂ ਕੀਤਾ ਜੀ, ਇਹ ਚ ਮੈਂ ਬਿਲਡਰ ਦਾ ਕਸੂਰ ਨਹੀਂ ਕਹਾਂਗਾ, ਇਹ ਚ ਮੈਂ ਟ੍ਰੇਡ ਹੀ ਕਹਾਂਗਾ ਅੱਗੇ। ਜੇਕਰ ਤਾਂ ਬਿਲਡਰ ਟ੍ਰੇਡ ਨੂੰ ਉਹਦੇ ਟਾਈਮ ਦੇ ਹਿਸਾਬ ਨਾਲ ਪੇਮੈਂਟ ਦੇ ਰਿਹਾ ਤੇ ਟ੍ਰੇਡ ਖੁਸ਼ ਹੈ, ਜੇ ਬਿਲਡਰ ਹੀ ਟ੍ਰੇਡ ਨੂੰ ਪੇਮੈਂਟ ਨਹੀਂ ਕਰ ਰਿਹਾ ਤੇ ਟ੍ਰੇਡ ਹੀ ਨੇ ਕੰਮ ਕਿੱਥੋਂ ਕਰਨਾ, ਉਹ ਨੈਚੁਰਲੀ ਉਹਨਾਂ ਨੇ ਫਾਹਾ ਹੀ ਵੱਜਣਾ ਉਹਨਾਂ ਨੇ। ਪਰ ਇਹ ਚ ਸਭ ਤੋਂ ਖੱਜਲ ਕੌਣ ਹੁੰਦਾ? ਓਨਰ, ਕਿਉਂਕਿ ਉਹ ਆਪਣੇ ਘਰ ਦੀਆਂ ਕਿਸ਼ਤਾਂ ਵੀ ਦੇਗਾ, ਇੰਟਰਸਟ ਵੀ ਭਰੇਗਾ, ਪਲੱਸ ਜਿੱਥੇ ਰਹਿ ਰਿਹਾ ਕਿਰਾਇਆ ਵੀ ਦੇਗਾ। ਤੁਸੀਂ ਜਿਹੜਾ 2.5 ਲੱਖ ਦਾ ਪ੍ਰੋਜੈਕਟ ਸੀਗਾ ਉਹ ਸਾਨੂੰ ਜਾ ਕੇ 6 ਲੱਖ ਚ ਹੋਇਆ, ਹਲੇ ਤੱਕ ਵੀ ਸਾਡਾ ਪ੍ਰੋਜੈਕਟ ਪੂਰਾ ਨਹੀਂ ਹੋਇਆ, ਰੈਂਟ ਚੱਲੀ ਜਾ ਰਿਹਾ, ਇੰਟਰਸਟ ਭਰਦਾ ਪਿਆ ਸੀਗਾ। ਹਰ ਬਿਲਡਰ ਮਾੜਾ ਨਹੀਂ ਹੈਗਾ, ਜਿਹੜਾ ਓਨਰ ਹੈ ਉਹਦਾ ਫਰਜ਼ ਬਣਦਾ ਹਰ ਇੱਕ ਚੀਜ਼ ਨੂੰ ਜਾ ਕੇ ਚੈੱਕ ਕਰਨਾ। ਉਹ ਚ ਮੈਂ ਕਹਾਂ ਅਸੀਂ ਇਸ ਘਰ ਦੀ ਜੇ ਅੱਜ ਵੀ ਸਾਈਟ ਇੰਸਪੈਕਸ਼ਨ ਕਰਵਾਈਏ ਤਾਂ 100 ਡਿਫੈਕਟ ਆਉਣੇ ਆ, ਜਿਹੜੀ ਅਸੀਂ ਬਿਲਕੁਲ ਨਹੀਂ ਕਰਵਾਈ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਅਸੀਂ ਇਹ ਹਲੇ ਤੱਕ ਸਟੱਕ ਹੋਈ ਰਹੀ। ਅਸੀਂ ਤਾਂ ਨਹੀਂ ਕਰਵਾਈ ਸੀਗੇ, ਇੱਕ ਵਾਰੀ ਮੂਵ ਆਨ ਹੋਈਏ, ਫਿਨਿਸ਼ ਕਰੀਏ, ਥੋੜੇ ਥੋੜੇ ਅੱਗੇ ਦੇਖੀ ਜਾਏਗੀ ਬਾਅਦ ਚੋਂ। ਜਿੰਨੀ ਮੇਰੀ ਸੇਵਿੰਗ ਸੀ ਸਾਰੀ ਖਰਾਬ ਹੋ ਚੁੱਕੀ ਹੈ, ਮੇਰੇ ਕੋਲ ਸਿਰਫ ਡੇਲੀ ਸਰਵਾਈਵਲ ਲਈ ਮੇਰੇ ਲਈ ਸਿਰਫ ਐਸਟਮ ਹੈਗਾ, ਹੋਰ ਤਾਂ ਕੁਛ ਹੈ ਹੀ ਨਹੀਂ ਜਿਹੜਾ ਮੈਂ। ਤੋ ਇਸ ਕਰਕੇ ਕੋਈ ਵੀ ਘਰ ਬਣਾਉਣ ਤੋਂ ਪਹਿਲਾਂ ਕੋਈ ਵੀ ਹੈ, ਤੁਸੀਂ ਅਗਰ ਤੁਹਾਨੂੰ ਖੁਦ ਨੌਲੇਜ ਹੈਗੀ ਆ ਤਾਂ ਚੰਗੀ ਗੱਲ, ਨਹੀਂ ਤਾਂ ਕਿਸੇ ਵਧੀਆ ਸਲਾਹਕਾਰ ਕੋਲ ਜਾਣਾ ਬੈਟਰ ਆ, ਉਹ ਟ੍ਰੇਡ ਪਰਸਨ ਦੇ ਨਾਲ ਜੇ ਗੱਲ ਹੋ ਸਕੇ ਤਾਂ ਚੰਗੀ ਗੱਲ, ਉਦਾਂ ਖੱਜਲ ਹੀ ਹੋਣਾ, ਕਿਸੇ ਨੇ ਤੁਹਾਡਾ ਹੱਥ ਬਾਂਹ ਬਿਲਕੁਲ ਨਹੀਂ ਫੜਨੀ।
ਅਜਿਹੇ ਮੰਦਭਾਗੇ ਤਜੁਰਬੇ ਨਾਲ ਗੁਜ਼ਰਨ ਵਾਲੇ ਬਿਕਰਮਜੀਤ ਸਿੰਘ ਕੱਲੇ ਨਹੀਂ ਸਨ, ਸਗੋਂ ਕਈ ਲੋਕਾਂ ਨੂੰ ਅਜਿਹੇ ਹੀ ਤਜੁਰਬੇ ਨਾਲ ਨਜਿੱਠਣਾ ਪੈ ਰਿਹਾ। ਕੁਝ ਲੋਕਾਂ ਨੂੰ ਤਾਂ ਘਰ ਛੱਡੋ ਆਪਣੀ ਜ਼ਮੀਨ ਵੀ ਹਾਸਲ ਨਹੀਂ ਹੁੰਦੀ। ਅਜਿਹਾ ਹੀ ਕੁਝ ਹੋਇਆ ਜ਼ੁਬੈਰ ਨਾਲ, ਜਿਨ੍ਹਾਂ ਦਾ ਘਰ ਜ਼ਮੀਨ ਖਰੀਦਣ ਦੇ 5 ਸਾਲਾਂ ਬਾਅਦ ਬਣਨਾ ਸ਼ੁਰੂ ਹੋਇਆ। ਜ਼ੁਬੈਰ ਇਸ ਪਿੱਛੇ ਕੌਂਸਲ ਦੇ ਬਾਰ ਬਾਰ ਬਦਲਦੇ ਨਿਯਮਾਂ ਨੂੰ ਜ਼ਿੰਮੇਵਾਰ ਦੱਸਦੇ ਨੇ।
2021 ਚ ਲੈਣ ਲਈ ਸੀ ਤੇ 2023 ਚ ਕਹਿੰਦੇ ਸੀਗੇ ਤੁਹਾਨੂੰ ਨਾ ਹੈਂਡ ਓਵਰ ਕਰ ਦਾਂਗੇ, ਤੁਸੀਂ ਕੰਸਟਰਕਸ਼ਨ ਸਟਾਰਟ ਕਰ ਸਕਦੇ ਤੇ ਫਿਰ ਉਹ ਡਿਲੇ ਚੱਲਦਾ ਰਿਹਾ ਇਹਨਾਂ ਦਾ, ਉਹੀ ਬਸ ਸੇਮ ਉਹੀ ਜਿਹੜੀ ਇਹਨਾਂ ਦੀ ਸਟੇਟਮੈਂਟ ਆਉਂਦੀ ਸੀ ਬਿਆਨ ਫੋਰਸਿੰਗ ਸਰਕਮਸਟਾਂਸ ਦੀ ਵਜ੍ਹਾ ਨਾਲ ਲੇਟ ਹੋ ਗਿਆ ਸੀ, ਫਲਾਣਾ ਹੋ ਗਿਆ, ਕੌਂਸਲ ਲੇਟ ਕਰ ਰਹੀ ਹੈ ਤੇ ਇਹ ਕਰ ਰਹੀ ਹੈ ਉਹ ਕਰ ਰਹੀ ਹੈ, ਉਹ ਕਰਦੇ ਕਰਾਉਂਦੇ ਹੁਣ ਜੀ 2025 ਜਾ ਕੇ ਹੁਣ ਸੈਟਲਮੈਂਟ ਹੋਈ। ਕੁਛ ਕਾਉਂਸਲ ਵੀ ਲੇਟ ਕਰ ਰਹੀ ਸੀ, ਅਪਰੂਵਲ ਨਹੀਂ ਦੇ ਰਹੇ ਸੀਗੇ ਉਹਦੇ ਚ ਸਾਨੂੰ ਜਿਹੜਾ ਲਾਸ ਵਾਈਜ਼ ਅਗਰ ਦੇਖਿਆ ਜਾਵੇ ਤੇ ਵੀ ਰੈਂਟ ਤਾਂ ਦੇ ਰਹੇ ਹਾਂ ਉਹ ਤਾਂ ਲਾਸ ਹੀ ਜਾ ਰਿਹਾ ਨਾ, ਅਗਰ ਸਾਨੂੰ ਮਿਲ ਜਾਂਦਾ ਘਰ ਤੇ ਅਸੀਂ ਰੈਂਟ ਨਾ ਦਿੰਦੇ, ਇੱਕ ਉਹ ਚੀਜ਼ ਲਾਸ ਗਈ ਹੈ। ਦੂਸਰਾ ਇਹ ਕਿ ਕੰਸਟਰਕਸ਼ਨ ਚ ਸਾਨੂੰ, ਮੈਂ ਹੁਣ 2 ਸਾਲ ਪਹਿਲੇ ਅਗਰ ਇਹ ਸਾਨੂੰ ਸੈਟਲਮੈਂਟ ਦੀ ਡੇਟ ਦੇ ਦਿੰਦੇ ਤੇ ਉਦੋਂ ਮੇਰਾ ਤਕਰੀਬਨ $40,000-$50,000 ਦਾ ਫਰਕ ਪੈ ਗਿਆ। ਹੁਣ ਫਿਰ ਮੈਂ ਕੰਟਰੈਕਟ ਪਹਿਲੇ ਸਾਈਨ ਕਰਦਾ ਤੇ ਮੈਨੂੰ ਸਸਤਾ ਪੈਣਾ ਸੀ, ਹੁਣ ਮੈਂ $40,000 ਐਕਸਟਰਾ ਪੇ ਕਰਕੇ ਉਹੀ ਜਿਹੜਾ ਕੰਟਰੈਕਟ ਹੁਣ 295 ਦਾ ਮੈਂ ਸਾਈਨ ਕੀਤਾ, ਪਹਿਲੇ ਮੈਨੂੰ ਦੇ ਰਹੇ ਸੀਗੇ 240 ਦੇ ਅਰਾਊਂਡ ਦੇ ਰਹੇ। ਪਹਿਲੀ ਗੱਲ ਤਾਂ ਦੇਖੋ ਜੀ, ਹਰ ਸਟੇਟ ਨਾ ਬੜੇ ਇਸ਼ੂਜ਼ ਵੀ ਬਹੁਤ ਹੁੰਦੇ ਆ, ਸਟੇਟ ਵਾਈਜ਼ ਜਿਹੜੇ ਡਿਵੈਲਪਰ ਹੁੰਦੇ ਨਾ ਇਹਨਾਂ ਦੀ ਨਾ ਕੰਡੀਸ਼ਨ ਹੁੰਦੀ ਹੈ, ਜਦੋਂ ਤੁਸੀਂ ਸਾਈਨ ਕਰ ਲੈਂਦੇ ਨਾ ਉਹ ਕਹਿੰਦੇ ਕਿ 5% ਲਿਆਓ ਤੇ ਆਪਣੀ ਲੈਂਡ ਹੋਣੀ ਤੁਸੀਂ ਸਾਈਨ ਕਰ ਲਓ ਸਾਡੇ ਨਾਲ ਕੰਟਰੈਕਟ ਲੈਣ ਦਾ, ਉਹ ਇਹ ਕਹਿ ਦਿੰਦੇ ਆ, ਲੇਕਿਨ ਉਹਨਾਂ ਦੇ ਜਿਹੜੇ ਹੁੰਦੇ ਨਾ ਹਿਡਨ ਜਿਹੜੇ ਪ੍ਰੋਬਲਮ ਹੁੰਦੇ ਉਹ ਨਹੀਂ ਦੱਸਦੇ। ਹੁਣ ਇਹ ਲਾਜ ਉਹ ਖੁੱਲ ਕੇ ਵੀ ਨਹੀਂ ਦੱਸਦੇ, ਇਹਨਾਂ ਦੇ ਅੰਦਰ ਫਿਰ ਕੰਡੀਸ਼ਨਾਂ ਵੀ ਬਹੁਤ ਜ਼ਿਆਦਾ ਹੁੰਦੀਆਂ। ਸਰ ਇੱਕ ਨਾ ਇਹ ਸਾਨੂੰ ਐਜੂਕੇਸ਼ਨ ਦੇਣੀ ਚਾਹੀਦੀ ਨਵੇਂ ਬੱਚਿਆਂ ਨੂੰ, ਜਿੱਦਾਂ ਹੁਣ ਕੋਈ ਵੀ ਲੈਣਾ ਚਾਹੁੰਦਾ ਨਾ ਉਹਨੂੰ ਪਤਾ ਹੀ ਨਹੀਂ ਹੁੰਦਾ, ਬਸ ਉਹ ਉੱਠਦਾ ਜਾ ਕੇ ਸਾਈਨ ਕਰਕੇ ਆ ਜਾਂਦਾ, ਉਹਨੂੰ ਫਿਰ ਬਾਅਦ ਪਤਾ ਚੱਲਦਾ ਕਿ ਆਹ ਪ੍ਰੋਬਲਮ। ਉਹਨੂੰ ਚਾਹੀਦਾ ਕਿਸੇ ਕੋਲ ਜਾਵੇ ਪਹਿਲੇ ਪੂਰੀ ਕਲੈਰੀਫਿਕੇਸ਼ਨ ਕਰੇ ਵੀ ਕਿੱਦਾਂ ਹੁੰਦਾ, ਪੂਰਾ ਰੂਲ ਪ੍ਰੋਸੀਜਰ ਕਿਵੇਂ ਬਣਨਾ, ਕੀ ਕੋਸਟ ਹੈ, ਹਿਡਨ ਕੋਸਟ ਕੀ ਹੈ। ਉਹ ਇਹ ਸਮਝਦੇ ਕਿ 5% ਦੇਤਾ ਉਹਦੇ ਬਾਅਦ ਅਸੀਂ 10% ਉਹ ਦੇਣਾ, ਉਹ ਕਿੱਸਾ ਖਤਮ, ਐਵੇਂ ਨਹੀਂ ਹੁੰਦਾ। ਉਹਦੇ ਬਾਅਦ ਹੋਰ ਬਹੁਤ ਜ਼ਿਆਦਾ ਇਸ਼ੂਜ਼ ਆ ਜਾਂਦੇ ਆ, ਉਹਦੇ ਕੌਂਸਲ ਦੇ ਚਾਰਜਸ, ਕਮਿਊਨਿਟੀ ਚਾਰਜਸ, ਫਲਾਣ ਲੇਵੀ, ਯੇ ਵੋ, ਉਹ ਮਿਲਾ ਮਿਲੋ ਕੇ $5,000-$10,000 ਤੁਹਾਡੇ ਉੱਧਰ ਚਲੇ ਜਾਂਦੇ ਆ। ਉਹ ਫਿਰ ਉਹ ਬਾਅਦ ਨੂੰ ਪਤਾ ਚੱਲਦਾ ਕਿ ਅਨਐਕਸਪੈਕਟਡਲੀ ਇਹ ਚੀਜ਼ਾਂ ਵੀ ਆ ਰਹੀਆਂ।
ਇਸ ਰਿਪੋਰਟ ਮੁਤਾਬਕ ਕਰ ਸਰਕਾਰ ਰਿਹਾਇਸ਼ ਨੂੰ ਕਿਫਾਇਤੀ ਬਣਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਰਿਹਾਇਸ਼ੀ ਨਿਰਮਾਣ ਨਿਯਮਾਂ ਦੀ ਸਮੀਖਿਆ ਕਰਨ ਦੀ ਲੋੜ ਹੈ। ਸੰਘੀ ਅਤੇ ਰਾਜ ਸਰਕਾਰਾਂ ਨੇ ਮਿਲ ਕੇ 5 ਸਾਲਾਂ ਵਿੱਚ 1.2 million ਘਰ ਬਣਾਉਣ ਦਾ ਵਾਅਦਾ ਕੀਤਾ। ਇਸ ਟੀਚੇ ਨੂੰ ਪੂਰਾ ਕਰਨ ਲਈ ਹਰ ਸਾਲ 2,40,000 ਘਰ ਬਣਾਉਣ ਦੀ ਲੋੜ ਹੈ, ਪਰ ਜੂਨ 2024 ਤੱਕ ਦੇ 12 ਮਹੀਨਿਆਂ ਵਿੱਚ ਸਿਰਫ 1,76,000 ਘਰ ਹੀ ਬਣ ਪਾਏ ਨੇ। ਰਿਹਾਇਸ਼ ਸੰਕਟ ਦੇ ਪਿੱਛੇ ਤਜੁਰਬੇਕਾਰ ਬਿਲਡਰ ਪਰਮਜੀਤ ਜੱਸਲ ਨੇ ਰੈੱਡ ਟੇਪਿਜ਼ਮ ਅਤੇ ਹੁਨਰਮੰਦ ਕਾਮਿਆਂ ਦੀ ਘਾਟ ਦੱਸੀ ਹੈ।
ਕੰਪੈਰੇਟਿਵਲੀ ਜੇ ਅਸੀਂ ਕੋਵਿਡ ਚ ਦੇਖੀਏ ਉਦੋਂ ਟਾਈਮ ਬਹੁਤ ਜ਼ਿਆਦਾ ਐਕਸਟਰਾ ਲੱਗ ਰਿਹਾ ਸੀਗਾ, ਬਟ ਹੁਣ ਥੋੜਾ ਜਿਹਾ ਫਰਕ ਪੈ ਗਿਆ, ਬਟ ਪਹਿਲੇ ਸਾਲਾਂ ਨਾਲੋਂ ਫਿਰ ਵੀ ਬਹੁਤ ਫਰਕ ਹੈਗਾ। ਲਗਭਗ ਜੇ ਤੁਸੀਂ ਕਹੋ ਕਿ 40-50% ਸਲੋ ਚੱਲ ਰਹੇ ਆ, ਉਹਨਾਂ ਦੇ ਮੇਨ ਕਾਰਨ ਜਿਹੜੇ ਮੈਨੂੰ ਲੱਗਦੇ ਆ ਉਹ ਇਹ ਹੈਗੇ ਆ ਕਿ ਇੱਕ ਸਕਿੱਲਡ ਲੇਬਰ ਨਹੀਂ ਹੈਗੀ, ਲੇਬਰ ਨੂੰ ਬਾਰ ਬਾਰ ਵਾਪਿਸ ਬੁਲਾਉਣਾ ਪੈਂਦਾ ਕੋਈ ਚੀਜ਼ ਫਿਕਸ ਕਰਨ ਲਈ, ਇੱਕ ਵਾਰੀ ਉਹ ਕੰਮ ਕਰਕੇ ਚਲੇ ਜਾਂਦੇ ਆ। ਸੋ ਦ ਆਵਰ ਸਪੈਂਡ ਔਨ ਸਾਈਟ ਇਜ਼ ਮੋਰ ਦੈਨ ਦ ਪ੍ਰੋਡਕਟਿਵਿਟੀ, ਸੋ ਦੈਟਸ ਵਨ ਰੀਜ਼ਨ। ਸੈਕਿੰਡ ਥਿੰਗ ਇਜ਼ ਕੰਪਲਾਈਂਸ ਬਹੁਤ ਹੈਗੀ ਹੈ, ਜਿਹੜੀ ਟ੍ਰੇਡ ਕੰਪਲਾਈਂਸ ਦੇ ਅੰਡਰ ਆਉਂਦੀ ਹੈ ਉਹ ਜ਼ਿਆਦਾ ਟਾਈਮ ਲੈਂਦੀ ਹੈ, ਅਤੇ ਜਿਹੜੀਆਂ ਟ੍ਰੇਡਾਂ ਕੰਪਲਾਈਂਸ ਦੇ ਅੰਦਰ ਆਉਣੀਆਂ ਚਾਹੀਦੀਆਂ ਨਹੀਂ ਹੈਗੀਆਂ ਉਹ ਸ਼ਾਰਟਕੱਟਸ ਵਰਤਦੀਆਂ, ਜਿਹਦੇ ਕਰਕੇ ਜਿਹੜੀ ਘਰਾਂ ਦੀ ਕੁਆਲਿਟੀ ਹੈ ਉਹ ਘੱਟਦੀ ਹੈ, ਅਤੇ ਜਿਹੜੀ ਡਿਊ ਡਿਲੀਜੈਂਸ ਹੈ ਉਹ ਬਿਲਡਰ ਅਤੇ ਸੁਪਰਵਾਈਜ਼ਰ ਨੂੰ ਕਰਨੀ ਪੈਂਦੀ ਹੈ ਟੂ ਮੇਕ ਸ਼ੋਰ ਕਿ ਗੁੱਡ ਪ੍ਰੋਡਕਟ ਜਾ ਰਿਹਾ। ਔਰ ਦੂਸਰਾ ਜਿਹੜਾ ਆਖਰੀ ਚੀਜ਼ ਹੈਗੀ ਹੈ ਉਹ ਹੈਗੀ ਕਾਉਂਸਲਸ ਐਂਡ ਅਦਰ ਡਿਵੈਲਪਰ ਰਿਕੁਆਇਰਮੈਂਟ, ਕਿਉਂਕਿ ਕਾਉਂਸਲ ਨੇ ਡਿਵੈਲਪਰ ਗਾਈਡਲਾਈਨਸ ਦੇ ਵਿੱਚ ਉਹ ਰਿਕੁਆਇਰਮੈਂਟ ਪਾਈਆਂ ਜਿਹੜੀਆਂ ਡਿਵੈਲਪਰ ਨੂੰ ਮੀਟ ਕਰਨੀਆਂ ਪੈਂਦੀਆਂ, ਇੰਟਰਨ ਜਿਹੜੀਆਂ ਕਲਾਇੰਟ ਨੂੰ ਮੀਟ ਕਰਨੀਆਂ ਪੈਂਦੀਆਂ। ਸੋ ਆਪਣੀ ਉਹਨਾਂ ਨੇ ਇੱਕ ਲੋਕੈਲਿਟੀ ਨੂੰ ਸੋਹਣਾ ਬਣਾਉਣ ਲਈ ਜਿਹੜੀਆਂ ਗਾਈਡਲਾਈਨ ਆਈਆਂ ਉਹਨਾਂ ਨੂੰ ਚੈੱਕ ਕਰਦੇ ਆ, ਅਪਰੂਵਲ ਲੈਂਦੇ ਆ, ਫਿਰ ਵਾਪਿਸ ਆ ਕੇ ਫਿਨਿਸ਼ ਹੋਣ 'ਤੇ ਅਪਰੂਵਲ ਲੈਂਦੇ ਆ, ਟਾਈਮ ਲੱਗ ਜਾਂਦਾ। ਸੋ ਦੇਰ ਇਜ਼ ਅ ਵੈਰੀ ਅਨਸੈਸਰੀ ਸਟੈਪਸ ਜਦੋਂ ਖਾਸ ਕਰਕੇ ਆਸਟ੍ਰੇਲੀਆ ਇੱਕ ਸ਼ਾਰਟੇਜ ਦੇ ਨਾਲ ਡੀਲ ਕਰ ਰਿਹਾ, ਦੈਟਸ ਮਾਈ ਬਿਲੀਫ ਇਜ਼। ਹੁਣ ਜਦੋਂ ਅਸੀਂ ਘਰ ਬਣਾਉਂਦੇ ਹਾਂ, ਘਰ ਬਣਾਉਣ ਦੇ ਵਿੱਚ ਜੇ ਤੁਸੀਂ ਦੇਖੋ 2 ਟਰੇਡਾਂ ਜਿਹੜੀਆਂ ਸਿਰਫ ਲਾਇਸੈਂਸ ਤੇ ਹੈਗੀ ਹੈ, ਪਲੰਬਿੰਗ ਤੇ ਇਲੈਕਟ੍ਰੀਸ਼ੀਅਨਸ, ਉਸ ਤੋਂ ਬਾਅਦ ਐਵਰੀ ਟਰੇਡ ਇਜ਼ ਸੈਲਫ ਰੈਗੂਲੇਟਡ। ਹੁਣ 90% ਜੇ ਤੁਸੀਂ VBA ਤੇ ਜਾ ਕੇ ਦੇਖ ਲਓ ਜਿਹੜੀਆਂ ਰਿਪੋਰਟਸ ਆਉਂਦੀਆਂ ਉਹ ਆਉਂਦੀਆਂ ਵਾਟਰ ਪਰੂਫਿੰਗ ਇਸ਼ੂ ਦੀ, ਕਦੀ ਵੀ ਕੋਈ ਪਲੰਬਿੰਗ ਦੀ ਰਿਪੋਰਟ ਨਹੀਂ ਆਈ ਕਿਉਂਕਿ ਉਹ ਬੰਦਾ ਲਾਇਸੈਂਸ ਹੈ, ਉਹਨੇ ਆਪਣਾ ਕੰਮ ਕਰਨਾ, ਕਦੀ ਵੀ ਕੋਈ ਇਲੈਕਟ੍ਰੀਸ਼ੀਅਨ ਦੀ ਨਹੀਂ ਆਈ ਕਿਉਂਕਿ ਉਹਨਾਂ ਨੂੰ ਆਪਣੇ ਲਾਇਸੈਂਸ ਦੀ ਫਿਕਰ ਹੈ। ਮੇਨਲੀ ਲੀਕੇਜ ਆਉਂਦੀ ਹੈ ਵਾਟਰ ਪਰੂਫਿੰਗ ਬਾਲਕਨੀਜ, ਵਾਟਰ ਪਰੂਫਿੰਗ ਸ਼ਾਵਰਸ, ਟਾਇਲਟਸ ਐਂਡ ਆਲ ਦੈਟ ਸਟਾਫ, ਉਹ ਚੀਜ਼ ਹਲੇ ਵੀ ਰੈਗੂਲੇਸ਼ਨ ਨਹੀਂ ਹੋਈ। ਸੈਕਿੰਡ ਜਿਹੜੀ ਮੇਨਲੀ ਤੁਸੀਂ VBA ਤੇ ਜਾ ਕੇ ਦੇਖੋ ਜਿਹੜੇ ਕੇਸਿਸ ਚੱਲ ਰਹੇ ਉਹਨਾਂ ਦੇ ਵਿੱਚ ਹੈਗੀ ਕਾਰਪੈਂਟਰੀ, ਕਾਰਪੈਂਟਰੀ ਹਲੇ ਤੱਕ ਵੀ ਰੈਗੂਲੇਟਡ ਨਹੀਂ ਹੈਗੀ। ਸੋ ਕੋਈ ਵੀ ਬੰਦਾ ਜਿਹਨੂੰ 2 ਨੇਲ ਠੋਕਣੇ ਆਉਂਦੇ ਆ, ਜਿਹਨੇ 3 ਮਹੀਨੇ ਕੰਮ ਕੀਤਾ, ਉਹ ਆਪਣੀ ਕਾਰਪੈਂਟਰੀ ਦੀ ਕੰਪਨੀ ਖੋਲ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ। ਓਬਵੀਅਸਲੀ ਉਹ ਬਿਲਡਰ ਤੇ ਆਉਂਦਾ ਕਿ ਅਸੀਂ ਦੇਖਣਾ ਪੈਂਦਾ ਕਿ ਕਿਹੜਾ ਬੰਦਾ ਕਿੱਦਾਂ ਕੰਮ ਕਰ ਰਿਹਾ, ਬਟ ਨਾਟ ਐਵਰੀ ਬਿਲਡਰ ਥਿੰਕਸ ਇਨ ਦ ਸੇਮ ਵੇ। ਮੈਂ ਆਪਣੇ ਕਰੀਅਰ ਦੇ ਵਿੱਚ ਹੁਣ ਇੱਦਾਂ ਦੇ ਘਰ ਜਿਹੜੇ ਕਦੀ ਵੀ ਨਹੀਂ ਦੇਖੇ ਸੀਗੇ, ਅੱਜ ਤੋਂ 12 ਸਾਲ ਪਹਿਲਾਂ ਘਰਾਂ ਦੀ ਕੁਆਲਿਟੀ ਬਹੁਤ ਅੱਛੀ ਸੀਗੀ, ਪਰ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਘਰ ਬਣੇ ਆ ਉਹ 2-2 ਸਾਲ ਨਹੀਂ ਹੋਏ ਉਹਨਾਂ ਦੇ ਬਾਥਰੂਮ ਲੀਕ ਕਰਨੇ ਸ਼ੁਰੂ ਹੋ ਗਏ ਡਬਲ ਸਟੋਰੀਜ਼ ਦੇ ਵਿੱਚ। ਸੋ ਆਲ ਦੀਸ ਟ੍ਰੇਡ ਆਈ ਪਰਸਨਲੀ ਬਲੀਵ ਵਿਚ ਆਰ ਪ੍ਰੋਨ ਟੂ ਵੈਦਰ ਨੀਡ ਟੂ ਬੀ ਰੈਗੂਲੇਟਡ ਐਂਡ ਦੇ ਨੀਡ ਟੂ ਹੈਵ ਦੇਅਰ ਲਾਇਸੈਂਸ ਸੋ ਦੇ ਆਰ ਰਿਸਪੋਂਸੀਬਲ ਐਟ ਦਿਸ ਪੁਆਇੰਟ ਸਟੇਜ ਦੇ ਨਾਟ ਰਿਸਪੋਂਸੀਬਲ ਫੋਰ ਦ ਐਕਟ। ਰੈਗੂਲੇਸ਼ਨ ਹੋਣੀਆਂ ਚਾਹੀਦੀਆਂ ਬਟ ਇਹ ਅਪਲਾਈ ਕਰਨੀ ਚਾਹੀਦੀ ਹੈ ਐਵਰੀ ਮੈਂਡੇਟਰੀ ਟ੍ਰੇਡ ਦੇ ਉੱਤੇ। ਔਰ ਦੂਸਰਾ ਦੇਰ ਨੀਡ ਟੂ ਬੀ ਜਿੰਨੀ ਦੇਰ ਤੱਕ ਅਸੀਂ ਕਿਸੇ ਨੂੰ ਆਂਸਰ ਅਵੇਲੇਬਲ ਨਹੀਂ ਕਰਦੇ ਕਿ ਡੈਡ ਲਾਈਨ ਨਹੀਂ ਦਿੰਦੇ, ਫੋਰ ਐਗਜ਼ਾਮਪਲ ਜੇ ਅਸੀਂ ਕਾਉਂਸਲ ਨੂੰ ਸੈੱਟ ਨਹੀਂ ਕਰਦੇ ਕਿ ਭਾਈ ਤੁਹਾਡੀ ਜਿਹੜੀ ਅਪਰੂਵਲ ਹੈ ਵਿਦ ਇਨ ਵੀਕ ਹੋਣੀ ਚਾਹੀਦੀ ਹੈ। ਇਫ ਯੂ ਆਰ ਅੰਡਰ ਸਟਾਫਡ ਗੈਟ ਸਟਾਫ ਐਕਟ। ਜਿਹੜੀ ਡਿਵੈਲਪਰ ਹੈ ਤੁਹਾਡੀ ਅਪਰੂਵਲ ਜੇ 3 ਦਿਨ ਤੋਂ 4 ਦਿਨ ਤੋਂ ਵੱਧ ਲੱਗਦੀ ਹੈ ਯੂ ਨੀਡ ਟੂ ਪੇ ਕਲਾਇੰਟ। ਹੁਣ ਅਸੀਂ ਹੈ ਅੱਜ ਸੈਟਲਮੈਂਟ ਨਹੀਂ ਕਰਦੇ, ਡਿਵੈਲਪਰ ਨਾਲ ਹੀ ਕਹਿੰਦਾ ਬਾਈ ਜੀ ਤੁਹਾਨੂੰ $1,000 ਦਾ ਫਾਈਨ ਹੈ ਕਿਉਂਕਿ ਤੁਸੀਂ ਸੈਟਲਮੈਂਟ ਨਹੀਂ ਕੀਤੀ। ਵਾਈ ਕਾਂਟ ਇਟ ਗੋ ਅਦਰ ਵੇ ਅਰਾਊਂਡ।
ਮੈਲਬਨ ਸਥਿਤ ਆਰਕੀਟੈਕਟ ਬਰੂਸ ਐਲਨ ਦੇ ਮੁਤਾਬਕ ਸਕਿੱਲ ਟ੍ਰੇਡੀਜ਼ ਦੀ ਘਾਟ ਕਾਰਨ ਨਾ ਸਿਰਫ ਘਰ ਦੇਰੀ ਨਾਲ ਬਣ ਰਹੇ ਨੇ ਸਗੋਂ ਉਹਨਾਂ ਦੀ ਕੀਮਤ ਵੀ ਵੱਧ ਰਹੀ ਹੈ। ਜਿੱਥੇ ਪਹਿਲਾਂ ਕਈ ਲੋਕ ਆਸਟ੍ਰੇਲੀਆ ਦੇ ਰਿਹਾਇਸ਼ੀ ਸੰਕਟ ਪਿੱਛੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਦੱਸਦੇ ਸੀ, ਉੱਥੇ ਹੀ ਹੁਣ ਮਾਹਰ ਮੰਨਦੇ ਨੇ ਕਿ ਹੁਨਰਮੰਦ ਪ੍ਰਵਾਸੀ ਹੀ ਇਸ ਸਮੱਸਿਆ ਦਾ ਹੱਲ ਹੋ ਸਕਦੇ ਨੇ।
I just cannot understand how they think that we can build that many houses in the short time available. Even if we imported migrant skilled labor, it takes a while for that to happen. This is the worst situation that I've come across, and I've been in my own practice for 50 years. So we've had a history in Australia of benefiting from migrant construction workers. So, but those people now, from actually applying to move here, there's the delayed process of going through the visa application process and then going through the accreditation that's required once they get here.
The Master Builders Association ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ 1,30,000 ਕਾਮਿਆਂ ਦੀ ਲੋੜ ਹੈ। ਜੇ ਸਰਕਾਰ ਇਸ ਰਿਪੋਰਟ ਵਿੱਚ ਦਿੱਤੇ ਸੁਝਾਅ ਮੰਨਦੀ ਹੈ ਤਾਂ ਕੀ ਆਸਟ੍ਰੇਲੀਆ ਦੇ ਰਿਹਾਇਸ਼ ਸੰਕਟ ਵਿੱਚ ਸੁਧਾਰ ਹੋ ਸਕਦਾ, ਜਾਂ ਤੁਹਾਡੀ ਨਜ਼ਰ ਵਿੱਚ ਇਸ ਦੇ ਕਈ ਹੋਰ ਕਾਰਨ ਨੇ? ਸਾਨੂੰ SMS ਕਰਕੇ 0439-799-767 ਉੱਤੇ ਦੱਸੋ। SBS ਪੰਜਾਬੀ ਤੋਂ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।